ਸੂਬੇ ਦੀ ਕਚਹਿਰੀ ਵਿੱਚ ਸਾਹਿਬਜ਼ਾਦਿਆਂ ਦੀ ਪਹਿਲੀ ਪੇਸ਼ੀ। ਕਾਲੀ ਬੋਲੀ ਰਾਤ ਮਸਾਂ ਹੀ ਬੀਤੀ ਤੇ ਉਧਰ ਮਨਹੂਸ ਦਿਨ ਉਦੈ ਹੋ ਗਿਆ। ਸੂਰਜ ਦੀ ਲਾਲੀ ਨੇ ਠੰਡੇ ਬੁਰਜ ਵਿੱਚ ਪ੍ਰਵੇਸ਼ ਕੀਤਾ। ਸੂਰਜ ਦੀਆਂ ਕਿਰਨਾਂ ਨਿੱਗ ਦੇਣ ਦਾ ਯਤਨ ਕਰ ਰਹੀਆਂ ਸਨ, ਪਰ ਵਗ ਰਹੀ ਸੀਤ ਹਵਾ ਕਿਰਨਾਂ ਦੇ ਨਿੱਗ ਨੂੰ ਆਪਣੀ ਠੰਡ ਨਾਲ ਸੀਤ ਕਰਨ ਦੇ ਯਤਨ ਵਿੱਚ ਸੀ। ਦਿਨ ਚੜੇ, ਨਵਾਬ ਦੀ ਕਚਹਿਰੀ ਲੱਗੀ। ਉਸ ਨੇ ਕੋਤਵਾਲ ਨੂੰ ਹੁਕਮ ਕੀਤਾ ਕਿ ਗੁਰੂ ਕੇ ਲਾਲਾਂ ਨੂੰ ਕਚਹਿਰੀ ਵਿੱਚ ਪੇਸ਼ ਕੀਤਾ ਜਾਵੇ। ਸਿਪਾਹੀ ਸੂਬੇ ਦਾ ਹੁਕਮ ਮੰਨ ਕੇ ਠੰਡੇ ਬੁਰਜ ਵਿੱਚ ਪੁੱਜੇ ਅਤੇ ਮਾਤਾ ਜੀ ਨੂੰ ਕਿਹਾ ਕਿ ਤੁਸੀਂ ਆਪਣੇ ਦੋਨੋਂ ਪੋਤਰੇ ਸਾਡੇ ਨਾਲ ਤੋਰ ਦਿਓ, ਇਹਨਾਂ ਦੀ ਕਚਹਿਰੀ ਵਿੱਚ ਅੱਜ ਪੇਸ਼ੀ ਹੈ। ਮਾਤਾ ਜੀ ਨੇ ਉਹਨਾਂ ਕੋਤਵਾਲਾਂ ਨੂੰ, ਜੋ ਹੱਥ ਵਿੱਚ ਨੇਜੇ ਫੜੀ ਲੱਕਾਂ ਨਾਲ ਤਲਵਾਰਾਂ ਲਟਕਾਈ ਮਾਨੋ ਜਮਦੂਤਾਂ ਦਾ ਭਲੇਵਾਂ ਪਾ ਰਹੇ ਸਨ, ਪੁੱਛਿਆ ਕਿ ਇਹਨਾਂ ਨਿੱਕੇ ਨਿੱਕੇ ਬੱਚਿਆਂ ਦਾ ਕਸੂਰ ਕੀ ਹੈ? ਨਾ ਤਾਂ ਇਹਨਾਂ ਨੇ ਕਿਸੇ ਨੂੰ ਕਤਲ ਕੀਤਾ, ਨਾ ਕੋਈ ਚੋਰੀ ਕੀਤੀ, ਨਾ ਇਹਨਾਂ ਨੇ ਕਿਸੇ ਦਾ ਬੁਰਾ ਚਿਤਵਿਆ, ਫੇਰ ਤੁਸੀਂ ਇਹਨਾਂ ਨੂੰ ਕਚਹਿਰੀ ਵਿੱਚ ਲਿਜਾ ਕਿਸ ਵਾਸਤੇ ਰਹੇ ਹੋ? ਮਾਤਾ ਜੀ ਦਾ ਉੱਤਰ ਸੁਣ ਕੇ ਸਿਪਾਹੀ ਕਹਿਣ ਲੱਗੇ, ਮਾਤਾ ਜੀ, ਸਾਨੂੰ ਤਾਂ ਨਵਾਬ ਸਾਹਿਬ ਦਾ ਹੁਕਮ ਹੈ, ਸ਼ਾਇਦ ਉਹ ਤੁਹਾਡੇ ਪੋਤਰਿਆਂ ਨੂੰ ਵੇਖਣਾ ਚਾਹੁੰਦੇ ਹੋਣ। ਜਦੋਂ ਉਹ ਬੱਚਿਆਂ ਨੂੰ ਮਿਲ ਲੈਣਗੇ, ਅਸੀਂ ਮੁੜ ਇਹਨਾਂ ਨੂੰ ਤੁਹਾਡੇ ਪਾਸ ਪਹੁੰਚਾ ਦੇਵਾਂਗੇ। ਅਸੀਂ ਤਾਂ ਹੁਕਮ ਮੰਨਣਾ ਹੈ, ਤੁਸੀਂ ਜਲਦੀ ਨਾਲ ਸਾਨੂੰ ਆਪਣੇ ਪੋਤਰੇ ਦੇ ਦਿਓ, ਸਾਡੇ ਹਵਾਲੇ ਕਰ ਦਿਓ, ਸਾਡੇ ਨਾਲ ਇਹਨਾਂ ਨੂੰ ਤੋਰ ਦਿਓ। ਮਾਤਾ ਜੀ ਨੇ ਬੇਬਸੀ ਦੀ ਹਾਲਤ ਵਿੱਚ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਨੂੰ ਚੂੜੀਦਾਰ ਪਜਾਮੇ ਤੇ ਕੁੜਤੇ ਪਵਾ ਕੇ ਸਿਰ ਤੇ ਦੁਮਾਲੇ ਸਜਾ ਕੇ ਤਿਆਰ ਕੀਤਾ। ਦੋਵੇਂ ਲਾਲਾਂ ਦਾ ਮੁਖੜਾ ਚੁੰਮਿਆ ਤੇ ਜਾਣ ਤੋਂ ਪਹਿਲਾਂ ਫੇਰ ਲਾਲਾਂ ਦੇ ਕੰਨਾਂ ਵਿੱਚ ਧਰਮ ਉੱਤੇ ਦ੍ਰਿੜ ਰਹਿਣ ਦਾ ਉਪਦੇਸ਼ ਦਿੱਤਾ। ਸਾਹਿਬਜ਼ਾਦਿਆਂ ਬੜੀ ਦਲੇਰੀ ਨਾਲ ਉੱਤਰ ਦਿੱਤਾ, ਮਾਤਾ ਜੀ, ਤੁਸੀਂ ਘਬਰਾਓ ਨਾ, ਤੁਸੀਂ ਵੇਖੋਗੇ ਅਸੀਂ ਉਹ ਕਾਰਨਾਮੇ ਕਰਾਂਗੇ ਜਿਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਯਾਦ ਕਰਕੇ ਇਹਨਾਂ ਕਾਰਨਾਮਿਆਂ ਤੋਂ ਸੇਧ ਲੈਣਗੀਆਂ। ਸਾਡੇ ਸਰੀਰ ਅੰਦਰ ਸਾਡੇ ਪਿਤਾ ਕਲਗੀਧਰ ਜੀ ਦਾ ਖੂਨ ਤੇ ਦਾਦਾ ਗੁਰਦੇਵ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜ਼ੁਰਤ ਹੈ, ਤੁਸੀਂ ਨਿਸ਼ਚਿੰਤ ਰਹੋ। ਇੰਨਾ ਕਹਿ ਕੇ ਗੁਰੂ ਜੀ ਦੇ ਦੋਵੇਂ ਲਾਲ ਨਵਾਬ ਦੇ ਸਿਪਾਹੀਆਂ ਨਾਲ ਸੂਬੇ ਦੀ ਕਚਹਿਰੀ ਵੱਲ ਨੂੰ ਚੱਲ ਪਏ। ਮਾਤਾ ਗੁਜਰੀ ਜੀ ਟਿਕਟਕੀ ਲਾ ਕੇ ਵੇਖ ਰਹੇ ਸਨ ਕਿ ਮੇਰੇ ਪੋਤਰੇ ਕਿੰਨੇ ਬੇਖੌਫ ਹੋ ਕੇ ਸਿਪਾਹੀਆਂ ਦੇ ਵਿਚਕਾਰ ਜਾ ਰਹੇ ਹਨ। ਥੋੜੇ ਸਮੇਂ ਬਾਅਦ ਮਾਤਾ ਗੁਜਰੀ ਜੀ ਦੇ ਪਿਆਰੇ ਲਾਡਲੇ ਪੋਤਰੇ ਮਾਤਾ ਜੀ ਦੀਆਂ ਅੱਖਾਂ ਤੋਂ ਓਹਲੇ ਹੋ ਗਏ। ਉਧਰ ਰਸਤੇ ਵਿੱਚ ਜਾਂਦਿਆਂ ਜਾਂਦਿਆਂ ਦੋਵਾਂ ਸਾਹਿਬਜ਼ਾਦਿਆਂ ਨੂੰ ਸਿਪਾਹੀ ਸਬਕ ਪੜਾਉਂਦੇ ਗਏ ਕਿ ਬੱਚਿਓ, ਤੁਸੀਂ ਨਵਾਬ ਸਾਹਿਬ ਦੀ ਕਚਹਿਰੀ ਵਿੱਚ ਜਾਣਾ ਹੈ। ਬੱਚਿਓ, ਤੁਸੀਂ ਨਵਾਬ ਸਾਹਿਬ ਦੀ ਕਚਹਿਰੀ ਵਿੱਚ ਚੱਲੇ ਹੋ, ਉੱਥੇ ਜਾ ਕੇ ਸਿਰ ਝੁਕਾ ਕੇ ਨਵਾਬ ਸਾਹਿਬ ਨੂੰ ਸਲਾਮ ਕਰਨੀ ਹੈ। ਇਸ ਤਰ੍ਹਾਂ ਕਰਨ ਨਾਲ ਨਵਾਬ ਸਾਹਿਬ ਤੁਹਾਡੇ ਉੱਤੇ ਖੁਸ਼ ਹੋ ਕੇ ਤੁਹਾਨੂੰ ਪਿਆਰ ਵੀ ਕਰਨਗੇ ਤੇ ਵੱਡੀਆਂ ਜਗੀਰਾਂ ਵੀ ਬਖਸ਼ਿਸ਼ ਕਰਨਗੇ। ਸਾਹਿਬਜ਼ਾਦੇ ਸਿਪਾਹੀਆਂ ਦੀਆਂ ਮਨ ਲਭਾਉਣੀਆਂ ਗੱਲਾਂ ਸੁਣੀ ਗਏ। ਜਦ ਨੂੰ ਨਵਾਬ ਦੀ ਕਚਹਿਰੀ ਆ ਗਈ, ਨਵਾਬ ਦੇ ਕੁਟਲਨੀਤ ਚਾਲਬਾਜ਼ ਅਹਿਲਕਾਰਾਂ ਨੇ ਸਾਹਿਬਜ਼ਾਦਿਆਂ ਦੇ ਕਚਹਿਰੀ ਪੁੱਜਣ ਤੋਂ ਪਹਿਲਾਂ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਤੇ ਇੱਕ ਛੋਟੀ ਖਿੜਕੀ ਖੋਲ੍ਹ ਦਿੱਤੀ, ਕਿਉਂਕਿ ਇਸ ਖਿੜਕੀ ਵਿੱਚ ਦੀ ਜਿਸ ਨੂੰ ਵੀ ਲੰਘਣਾ ਹੁੰਦਾ ਉਸ ਨੂੰ ਸਿਰ ਝੁਕਾ ਕੇ ਮੂਧਾ ਹੋ ਕੇ ਕਚਹਿਰੀ ਵਿੱਚ ਪ੍ਰਵੇਸ਼ ਕਰਨਾ ਪੈਂਦਾ ਸੀ। ਅਹਿਲਕਾਰਾਂ ਦੇ ਮਨ ਵਿੱਚ ਫਰੇਬ ਸੀ ਕਿ ਜਦੋਂ ਸਾਹਿਬਜ਼ਾਦੇ ਕਚਹਿਰੀ ਅੰਦਰ ਦਾਖਲ ਹੋਣਗੇ ਤੇ ਉਹਨਾਂ ਨੂੰ ਅੰਦਰ ਲੰਘਣ ਲੱਗਿਆਂ ਅਚੇਤ ਵਿੱਚ ਹੀ ਆਪਣਾ ਸਿਰ ਝੁਕਾਉਣਾ ਪਵੇਗਾ ਤੇ ਉਧਰ ਨਵਾਬ ਸਾਹਿਬ ਤਖ਼ਤ ਤੇ ਬੈਠੇ ਹੋਣਗੇ। ਜਦੋਂ ਗੁਰੂ ਕੇ ਲਾਲ ਝੁਕ ਕੇ ਜਾਂ ਸਿਰ ਝੁਕਾ ਕੇ ਇਸ ਦਰਵਾਜ਼ੇ ਇਸ ਖਿੜਕੀ ਥਾਣੀ ਅੰਦਰ ਦਾਖਲ ਹੋਏ ਤਾਂ ਅਸੀਂ ਤਾੜੀਆਂ ਮਾਰ ਕੇ ਕਹਾਂਗੇ ਕਿ ਬਾਗੀ ਗੋਬਿੰਦ ਸਿੰਘ ਦੇ ਬੱਚਿਆਂ ਨੇ ਨਵਾਬ ਸਾਹਿਬ ਅੱਗੇ ਸਿਰ ਝੁਕਾ ਕੇ ਈਨ ਮੰਨ ਲਈ ਹੈ। ਪਰ ਉਹ ਕੀ ਜਾਣਦੇ ਸਨ ਕਿ ਕਲਗੀਧਰ ਦੇ ਲਾਡਲਿਆਂ ਵਿੱਚ ਕਿੰਨੀ ਦੂਰ ਅੰਦੇਸ਼ੀ, ਨਿਡਰਤਾ ਤੇ ਅਡੋਲਤਾ ਹੈ। ਹਿਮਾਲਿਆ ਜਿਹਾ ਪਰਬਤ ਤਾਂ ਝੁਕ ਸਕਦਾ ਹੈ, ਪਰ ਕਲਗੀਧਰ ਦੇ ਲਾਲ ਇੱਕ ਅਕਾਲ ਤੋਂ ਬਿਨਾਂ ਹੋਰ ਕਿਸੇ ਅੱਗੇ ਨਹੀਂ ਝੁਕਣਗੇ। ਝੁਕ ਜਾਓ ਹਿਮਾਲਾ ਦਾ ਸੀਸ ਐਪਰ, ਕਲਗੀਧਰ ਦੇ ਲਾਡਲੇ ਝੁਕਣੇ ਨਹੀਂ। ਸਾਹਿਬਜ਼ਾਦੇ ਖਿੜਕੀ ਦੇ ਬਾਹਰ ਖੜੇ ਹੋ ਗਏ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਆਪਣੇ ਛੋਟੇ ਭਾਈ ਬਾਬਾ ਫਤਿਹ ਸਿੰਘ ਜੀ ਨੂੰ ਕੰਨ ਵਿੱਚ ਕਹਿਣ ਲੱਗੇ, ਵੀਰ ਜੀ, ਇਹ ਮੁਗਲ ਬੜੇ ਦਗਾਬਾਜ਼ ਹਨ। ਇਹਨਾਂ ਨੇ ਵੱਡਾ ਦਰਵਾਜ਼ਾ ਬੰਦ ਕਰ ਦਿੱਤਾ ਤੇ ਛੋਟੀ ਖਿੜਕੀ ਖੋਲ ਰੱਖੀ ਹੈ ਤਾਂ ਜੋ ਜਦੋਂ ਅਸੀਂ ਝੁਕ ਕੇ ਅੰਦਰ ਲੰਘੀਏ ਤਾਂ ਸਾਡਾ ਸਿਰ ਨਵਾਬ ਨੂੰ ਖੁਦ ਬਖੁਦ ਝੁਕ ਜਾਵੇ। ਵੀਰ ਜੀ, ਅਸੀਂ ਸਿਰ ਨਹੀਂ ਝੁਕਾਉਣਾ, ਅਸੀਂ ਪਹਿਲਾਂ ਪੈਰ ਦੀ ਜੁੱਤੀ ਦੀ ਨੋਕ, ਫਿਰ ਜੁੱਤੀ ਦਾ ਤਲਾ ਵਿਖਾ ਕੇ ਅੰਦਰ ਲੰਘਣਾ ਤੇ ਨਾਲ ਹੀ ਕਚਹਿਰੀ ਵਿਚ ਵੜਦਿਆਂ ਸਾਰ ਆਪਾਂ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਉੱਚੀ ਸੁਰ ਵਿਚ ਬੁਲਾਉਣੀ ਹੈ। ਬਾਬਾ ਫਤਿਹ ਸਿੰਘ ਜੀ ਨੇ ਉੱਤਰ ਦਿੱਤਾ, ਵੀਰ ਜੀ ਜਿਵੇਂ ਤੁਸੀਂ ਕਹੋਗੇ ਮੈਂ ਉਦਾਂ ਹੀ ਤੁਹਾਡਾ ਸਾਥ ਦੇਵਾਂਗਾ। ਸਿਪਾਹੀ ਵੇਖ ਰਹੇ ਸਨ ਕਿ ਇਹ ਇੱਕ ਦੂਜੇ ਦੇ ਕੰਨ ਵਿਚ ਕੀ ਕਹਿ ਰਹੇ ਹਨ ਤੇ ਨਾਲ ਹੀ ਸਿਪਾਹੀਆਂ ਨੇ ਰੋਹਬ ਨਾਲ ਕਿਹਾ ਬੱਚਿਓ ਸਿਰ ਝੁਕਾ ਕੇ ਅੰਦਰ ਲੰਘੋ ਤੇ ਨਵਾਬ ਸਾਹਿਬ ਨੂੰ ਸਿਜਦਾ ਕਰੋ। ਸਭ ਤੋਂ ਪਹਿਲਾਂ ਬਾਬਾ ਜ਼ੋਰਾਵਰ ਸਿੰਘ ਜੀ ਨੇ ਖਿੜਕੀ ਵਿਚ ਦੀ ਆਪਣਾ ਜੁੱਤੀ ਵਾਲਾ ਪੈਰ ਲੰਘਾਇਆ ਤੇ ਮਗਰ ਹੀ ਬਾਬਾ ਫਤਿਹ ਸਿੰਘ ਜੀ ਨੇ ਆਪਣੇ ਭਰਾਤਾ ਜੀ ਵਾਲੀ ਕਾਰ ਕੀਤੀ। ਅਹਿਲਕਾਰ ਹੈਰਾਨ ਹੋ ਗਏ ਕਿ ਇਨ੍ਹਾਂ ਛੋਟੇ ਜਿਹੇ ਬੱਚਿਆਂ ਨੇ ਸਾਡੀ ਕੁਟਲ ਨੀਤੀ ਅਸਫਲ ਕਰ ਦਿੱਤੀ ਹੈ। ਜਦ ਦੋਵੇਂ ਸਾਹਿਬਜ਼ਾਦੇ ਨਵਾਬ ਦੀ ਕਚਹਿਰੀ ਵਿਚ ਪੁੱਜੇ ਤਾਂ ਨਵਾਬ ਦੇ ਸਨਮੁਖ ਖੜੋ ਕੇ ਜੈਕਾਰੇ ਛੱਡੇ, ਜਿਸ ਨਾਲ ਸਾਰੀ ਕਚਹਿਰੀ ਗੂੰਜ ਉੱਠੀ ਅਤੇ ਦੋਵਾਂ ਨੇ ਜੈਕਾਰਿਆਂ ਤੋਂ ਬਾਅਦ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬੁਲੰਦ ਆਵਾਜ਼ ਨਾਲ ਬੁਲਾਈ। ਅਕਾਲ ਦਾ ਜੈਕਾਰਾ ਅਤੇ ਵਾਹਿਗੁਰੂ ਜੀ ਦੀ ਫਤਿਹ ਸੁਣ ਕੇ ਸਾਰੀ ਕਚਹਿਰੀ ਠਠੰਬਰ ਗਈ। ਚਰਨ ਸਿੰਘ ਸਫਰੀ ਹੋਰਾਂ ਨੇ ਇਸ ਸਮੇਂ ਦਾ ਨਕਸ਼ਾ ਖਿੱਚਦਿਆਂ ਆਪਣੀ ਕਵਿਤਾ ਵਿਚ ਲਿਖਿਆ ਹੈ ਕਿ ਜਾਂਦਿਆਂ ਸਾਰ ਭਰੇ ਦਰਬਾਰ ਅੰਦਰ ਸਾਹਿਬਜ਼ਾਦਿਆਂ ਫਤਿਹ ਗਜਾ ਦਿੱਤੀ, ਸਤ ਸ੍ਰੀ ਅਕਾਲ ਦਾ ਮਾਰ ਨਾਰਾ ਤਸਬੀ ਕਾਜ਼ੀ ਦੇ ਹੱਥੋਂ ਛੁਡਾ ਦਿੱਤੀ, ਸੂਬੇ ਆਖਿਆ ਕਰੋ ਸਲਾਮ ਮੁੰਡਿਓ ਉਨ੍ਹਾਂ ਸਾਹਮਣੇ ਜੁੱਤੀ ਵਿਖਾ ਦਿੱਤੀ, ਉਨ੍ਹਾਂ ਜਦੋਂ ਤਲਵਾਰ ਦਾ ਖੌਫ ਦਿੱਤਾ ਅੱਗੋਂ ਹੱਸ ਕੇ ਧੌਣ ਅਕੜਾ ਦਿੱਤੀ। ਨਵਾਬ ਅਤੇ ਕਚਹਿਰੀ ਵਿਚ ਹਾਜ਼ਰ ਸਾਰੇ ਲੋਕ ਹੈਰਾਨ ਸਨ ਕਿ ਇਹ ਨੰਨੇ ਨੰਨੇ ਬਾਲਕ ਕੇਸ ਮਿੱਟੀ ਦੇ ਬਣੇ ਹੋਏ ਹਨ ਜਿਨ੍ਹਾਂ ਨੇ ਨਵਾਬ ਦਾ ਜ਼ਰਾ ਵੀ ਡਰ ਨਹੀਂ ਮੰਨਿਆ। ਇਨ੍ਹਾਂ ਦੇ ਚਿਹਰੇ ਤੇ ਨੂਰ ਡਲਕਾਂ ਮਾਰਦਾ ਪਿਆ ਹੈ, ਮੌਤ ਦਾ ਖੌਫ ਤਾਂ ਇਨ੍ਹਾਂ ਦੇ ਨੇੜੇ ਨਹੀਂ ਫਟਕਦਾ। ਬਿਪਰ ਸੁੱਚਾਨੰਦ ਦਾ ਘਨੌਣਾ ਕਿਰਦਾਰ। ਇਸ ਗੁਰੂ ਮਾਰੀ ਸਰਹਿੰਦ ਵਿਚ ਵਜੀਦ ਖਾਂ ਸੂਬੇ ਦੀ ਪੇਸ਼ਕਾਰੀ ਭਾਵ ਮੁਕੱਦਮਿਆਂ ਅਤੇ ਹੋਰ ਸਰਕਾਰੀ ਮਿਸਲਾਂ ਜਾਂ ਫਾਈਲਾਂ ਜਾਂ ਫਰਿਆਦਾਂ ਸੂਬੇ ਦੇ ਪੇਸ਼ ਕਰਨ ਵਾਲਾ ਅਹਿਲਕਾਰ ਜੋ ਹੁੰਦਾ ਸੀ ਉਸ ਨੂੰ ਪੇਸ਼ਕਾਰ ਕਿਹਾ ਜਾਂਦਾ ਸੀ। ਸੋ ਵਜੀਦ ਖਾਂ ਸੂਬੇ ਦੀ ਪੇਸ਼ਕਾਰੀ ਕਰਨ ਵਾਲਾ ਇੱਕ ਨੀਚ ਮਨੁੱਖ ਸੁੱਚਾਨੰਦ ਬ੍ਰਾਹਮਣ ਸੀ। ਇਸ ਦੀ ਜ਼ਮੀਰ ਮਰੀ ਹੋਈ ਸੀ। ਇਹਦਾ ਕੰਮ ਹੀ ਨਵਾਬ ਨੂੰ ਖੁਸ਼ ਕਰਨਾ ਸੀ, ਨਵਾਬ ਦੀ ਖੁਸ਼ਾਮਦੀ ਕਰ ਕਰਕੇ ਅਤੇ ਉਸ ਨਵਾਬ ਦੇ ਤਲਵੇ ਚੜ ਚੜ ਕੇ ਇਸ ਨੇ ਵਜੀਦੇ ਨਾਲ ਕਾਫੀ ਨੇੜਤਾ ਬਣਾ ਰੱਖੀ ਹੋਈ ਸੀ। ਇਹ ਨੀਚ ਬਿਪਰ ਵੀ ਇਸੇ ਦਰਬਾਰ ਵਿਚ ਬੈਠਾ ਹੋਇਆ ਸੀ। ਦਰਅਸਲ ਜਦੋਂ ਕਿਸੇ ਵਿਅਕਤੀ ਦੀ ਜ਼ਮੀਰ ਮਰ ਜਾਂਦੀ ਹੈ ਨਾ, ਫਿਰ ਉਸ ਦੀ ਬਿਰਤੀ ਭੱਖ ਅਭੱਖ ਸਭ ਖਾਏ ਵਾਲੀ ਬਣ ਜਾਂਦੀ ਹੈ। ਇਹ ਲੋਭੀ ਸੁੱਚਾਨੰਦ ਪੱਥਰ ਦਿਲ ਅੱਤ ਦਾ ਕਮੀਨਾ ਵਜੀਦ ਖਾਂ ਦਾ ਸਭ ਤੋਂ ਵੱਡਾ ਤਲਵਾ ਚੱਟ ਖੁਸ਼ਾਮਦੀਆ ਸੀ, ਜੋ ਹਮੇਸ਼ਾ ਹੀ ਵਜ਼ੀਦੇ ਦੀ ਖੁਸ਼ਾਮਦ ਕਰਕੇ ਉਸ ਪਾਸੋਂ ਕੁਝ ਨਾ ਕੁਝ ਪ੍ਰਾਪਤ ਕਰਕੇ ਆਪਣੇ ਐਸ਼ੋ ਇਸ਼ਰਤ ਧਨ ਸੰਪਤੀ ਵਿਚ ਵਾਧੇ ਦਾ ਲੋੜਕੂ ਰਹਿੰਦਾ ਸੀ। ਸਰਹਿੰਦ ਕਚਹਿਰੀ ਵਿਚ ਵਜ਼ੀਦ ਖਾਂ ਦੀ ਨੇੜਤਾ ਇਸ ਨੇ ਕਿਸੇ ਲਿਆਕਤ ਨਾਲ ਨਹੀਂ ਸੀ ਪਾਈ, ਬਲਕਿ ਆਪਣੀ ਜ਼ਮੀਰ ਗਿਰਵੀ ਰੱਖ ਕੇ ਆਪਣੀ ਹੀ ਜਨਤਾ ਨੂੰ ਜ਼ੁਲਮ ਦੀ ਚੱਕੀ ਵਿਚ ਪੀਸ ਕੇ ਪ੍ਰਾਪਤ ਕੀਤੀ ਸੀ। ਸ਼ਾਇਦ ਜਦੋਂ ਇਹ ਜਨਮਿਆ ਤਾਂ ਇਸ ਦੀ ਮਾਤਾ ਨੇ ਬੜੇ ਚਾਅ ਮਲਹਾਰ ਦੇ ਨਾਲ ਇਹਦਾ ਨਾਂ ਰੱਖਿਆ ਸੁੱਚਾਨੰਦ। ਮਾਂ ਦੇ ਬੜੇ ਅਰਮਾਨ ਹੋਣਗੇ ਕਿ ਇਹ ਮੇਰਾ ਬੱਚਾ ਸੱਚੇ ਸੁੱਚੇ ਕਿਰਦਾਰ ਦਾ ਮਾਲਕ ਬਣੇਗਾ। ਪਰ ਇਸ ਕਮਬਖਤ ਨੇ ਜਿੱਥੇ ਆਪਣੀ ਮਾਂ ਦੇ ਅਰਮਾਨਾਂ ਤੇ ਪਾਣੀ ਫੇਰਿਆ, ਉਥੇ ਇਸ ਨੇ ਸੁੱਚਾਨੰਦ ਦੇ ਨਾਂ ਨੂੰ ਵੀ ਕਲੰਕਿਤ ਕੀਤਾ ਅਤੇ ਬਿਪਰ ਗੰਗੂ ਵਾਂਗ ਬ੍ਰਾਹਮਣੀ ਮਤ ਦੇ ਮੂੰਹ ਤੇ ਵੀ ਕਾਲਖ ਦਾ ਧੱਬਾ ਲਾਇਆ। ਇਸ ਲਈ ਅੱਜ ਵੀ ਕੋਈ ਆਪਣੇ ਪੁੱਤਰ ਦਾ ਨਾਂ ਸ਼ਾਇਦ ਸੁੱਚਾਨੰਦ ਜਾਂ ਗੰਗੂ ਨਹੀਂ ਰੱਖਦਾ। ਇਸ ਸੁੱਚਾਨੰਦ ਬਾਰੇ ਹੋਰ ਇਤਿਹਾਸਕ ਸਰੋਤਾਂ ਦੇ ਨਾਲ ਨਾਲ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿਚ ਵੀ ਜ਼ਿਕਰ ਕੀਤਾ ਹੈ ਕਿ ਇਹ ਨੀਚ ਖੱਤਰੀ ਗੁਰੂ ਘਰ ਵਿਚ ਆਪਣੀ ਲੜਕੀ ਦਾ ਰਿਸ਼ਤਾ ਕਰਨਾ ਚਾਹੁੰਦਾ ਸੀ। ਕਿਸੇ ਸਮੇਂ ਇਹ ਨੀਚ ਸੁੱਚਾਨੰਦ ਗੁਰੂ ਘਰ ਵਿਚ ਆਪਣੀ ਲੜਕੀ ਦਾ ਰਿਸ਼ਤਾ ਕਰਨਾ ਚਾਹੁੰਦਾ ਸੀ, ਪਰ ਇਸ ਦੇ ਕਮੀਨੇ ਕਿਰਦਾਰ ਦੇ ਹੋਣ ਕਰਕੇ ਉਹ ਗੱਲ ਸਿਰੇ ਨਾ ਚੜ ਸਕੀ, ਜਿਸ ਤੋਂ ਇਹ ਗੁਰੂ ਘਰ ਨਾਲ ਅੱਤ ਦਰਜੇ ਦੀ ਈਰਖਾ ਕਰਦਾ ਸੀ। ਅੱਜ ਇਸ ਨੂੰ ਆਪਣਾ ਬਦਲਾ ਲੈਣ ਲਈ ਮਨ ਆਈਆਂ ਕਰਨ ਦਾ ਸਮਾਂ ਬਣ ਆਇਆ ਸੀ। ਸੋ ਇਸ ਲਈ ਸਭਾ ਵਿਚ ਇਹ ਅੱਤ ਨੀਚ ਗੱਲਾਂ ਕਰਦਾ ਹੋਇਆ ਵਜੀਦੇ ਦੇ ਕੰਨ ਭਰਨ ਲੱਗਾ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਸੁੱਚਾ ਆਨੰਦ ਖੱਤਰੀ ਇੱਕ ਨੀਚ ਬੈਠਿਓ ਤਹਾਂ ਸਭਾ ਕੇ ਬੀਚ ਸੁਤਾ ਸੰਬੰਧ ਕਰਤ ਗੁਰ ਘਰ ਮੈਂ ਸੁਤਾ ਸੰਬੰਧ ਕਰਤ ਗੁਰ ਘਰ ਮੈਂ ਦਿਓ ਹਟਾਏ ਸੋ ਪ੍ਰਥਮ ਝਗੜ ਮੈਂ ਯਾਂ ਤੇ ਦਵੈਸ਼ ਕਰੈ ਗੁਰਸੰਗ ਸੁਨਤ ਸਭਾ ਮੈਂ ਕਹਿਓ ਕੁਟੰਗ। ਸੁੱਚਾਨੰਦ ਵੱਲੋਂ ਸਾਕ ਭੇਜਣ ਦਾ ਹਵਾਲਾ ਭਾਈ ਦੁੰਨਾ ਸਿੰਘ ਹੰਡੂਰੀਆ ਵੀ ਕਥਾ ਗੁਰੂ ਜੀ ਕੇ ਸੁਤਨ ਕੀ ਵਿੱਚ ਬਿਆਨ ਕਰਦੇ ਹਨ। ਉਹ ਲਿਖਦੇ ਹਨ ਕਿ ਜਿਸ ਕਾ ਟਿੱਕਾ ਹਮ ਗ੍ਰਹਿ ਆਇਓ ਸੁੱਚਾਨੰਦ ਸੋ ਦਇ ਪਠਾਇਓ ਜਬ ਟਿੱਕਾ ਤੁਮ ਗਹਿ ਗਇਓ ਤੁਮੈ ਸੋ ਮੋੜ ਦਇਓ ਤਬ ਤੁਮ ਟਿੱਕਾ ਦਿਓ ਹਟਾਈ ਅਬ ਮਲੇਸ਼ ਗ੍ਰਹਿ ਤੂੰ ਕਿਉਂ ਆਈ ਝੂਠੇ ਕੇ ਮਨ ਖੁਨਸ ਜਬ ਕੀ ਤੁਰਕਨ ਪਾਸ ਪੁਕਾਰਿਓ ਤਬ ਹੀ। ਸਰਦਾਰ ਰਤਨ ਸਿੰਘ ਭੰਗੂ ਰਚਿਤ ਸ੍ਰੀ ਪੰਥ ਪ੍ਰਕਾਸ਼ ਵਿੱਚ ਵੀ ਇਸ ਘਟਨਾ ਦਾ ਹਵਾਲਾ ਇਸ ਤਰ੍ਹਾਂ ਆਉਂਦਾ ਹੈ ਕਿ ਔਰ ਖੱਤਰੀ ਹੁਤੋ ਸੁੱਚਾਨੰਦ ਨਾਮ ਕਿਤ ਘਲਿਓ ਥਾ ਕਰਨ ਸਾਕ ਗੁਰਧਾਮ ਗੁਰ ਨਾ ਮੰਨਿਓ ਉਸ ਰਾਖਿਓ ਯਾਦ ਇਮ ਕਰ ਸਮਝਿਓ ਉਨ ਵਹਿ ਬਾਦ। ਸੋ ਇਸ ਪ੍ਰਕਾਰ ਇਹ ਪਾਪੀ ਸੁੱਚਾਨੰਦ ਜਿਸ ਨੂੰ ਗੁਰੂ ਘਰ ਵਿੱਚ ਝੂਠਾਨੰਦ ਕਹਿ ਕੇ ਤਿਰਸਕਾਰਿਆ ਜਾਂਦਾ ਹੈ ਇਸ ਖੁਨਸ ਤੋਂ ਆਪਣਾ ਬਦਲਾ ਲੈਣ ਦਾ ਮਨ ਬਣਾ ਕੇ ਵਜੀਦ ਖਾਨ ਨੂੰ ਪੁੱਠੀਆਂ ਪੱਟੀਆਂ ਪੜਾਉਣ ਲਈ ਤਿਆਰ ਹੋਇਆ ਬੈਠਾ ਸੀ। ਸਾਹਿਬਜ਼ਾਦਿਆਂ ਦੀ ਬੁਲੰਦ ਫਤਿਹ ਨੇ ਕਚਹਿਰੀ ਵਿੱਚ ਹਾਜ਼ਰ ਹਰ ਵਿਅਕਤੀ ਉੱਪਰ ਆਪਣਾ ਰੋਹਬ ਦਾ ਪਰਛਾਵਾਂ ਪਾ ਦਿੱਤਾ ਅਤੇ ਉਨ੍ਹਾਂ ਦੇ ਦਾਬੇ ਨਾਲ ਉੱਥੇ ਹਾਜ਼ਰ ਅਹਿਲਕਾਰਾਂ ਦਾ ਅੰਦਰ ਕੰਬਣ ਲੱਗ ਪਿਆ। ਅੱਲਾ ਯਾਰ ਖਾਂ ਜੋਗੀ ਲਿਖਦੇ ਨੇ ਕਿ ਬੱਚੋਂ ਕਾ ਰੋਹਬ ਛਾ ਗਿਆ ਹਰ ਇੱਕ ਮਸ਼ੀਰ ਪਰ ਬੱਚੋਂ ਕਾ ਰੋਹਬ ਛਾ ਗਿਆ ਹਰ ਏਕ ਮਸ਼ੀਰ ਪਰ ਲਰਜ਼ਾ ਸਾ ਪੜ ਗਿਆ ਥਾ ਅਮੀਰੋ ਵਜ਼ੀਰ ਪਰ। ਇਸ ਉੱਪਰ ਝੂਠਾਨੰਦ ਨੇ ਦੋਵਾਂ ਸਾਹਿਬਜ਼ਾਦਿਆਂ ਨੂੰ ਨਵਾਬ ਵਜੀਦ ਖਾਨ ਦੇ ਪਾਸ ਆਉਣ ਦਾ ਇਸ਼ਾਰਾ ਕੀਤਾ। ਆਖਣ ਲੱਗਾ ਬੱਚਿਓ ਇਹ ਆਨੰਦਪੁਰ ਵਿੱਚ ਲੱਗਾ ਤੁਹਾਡੇ ਪਿਤਾ ਦਾ ਦਰਬਾਰ ਨਹੀਂ ਬਲਕਿ ਸੂਬਾ ਸਰਹਿੰਦ ਨਵਾਬ ਵਜੀਦ ਖਾਨ ਸਾਹਿਬ ਦੀ ਕਚਹਿਰੀ ਹੈ ਕਚਹਿਰੀ ਇਸ ਲਈ ਤੁਸੀਂ ਨਵਾਬ ਸਾਹਿਬ ਨੂੰ ਸਲਾਮ ਕਰੋ ਸਲਾਮ। ਦੋਵੇਂ ਲਾਲ ਵਜੀਦੇ ਪਾਸ ਪੁੱਜੇ। ਨਵਾਬ ਨੇ ਪਿਆਰ ਦਿੱਤਾ ਤੇ ਕਿਹਾ ਬੱਚਿਓ ਤੁਸੀਂ ਤਾਂ ਬੜੇ ਬੀਬੇ ਤੇ ਪਿਆਰੇ ਹੋ ਤੁਸੀਂ ਇਸਲਾਮ ਕਬੂਲ ਕਰ ਲਓ ਜੋ ਵੀ ਤੁਸੀਂ ਮੰਗੋਗੇ ਤੁਹਾਨੂੰ ਦਿੱਤਾ ਜਾਵੇਗਾ ਤੁਹਾਨੂੰ ਨਵਾਬੀਆਂ ਸ਼ਾਹ ਜੀ ਦੇਣਗੇ ਤੁਹਾਡੇ ਨਿਕਾਹ ਵੀ ਨਵਾਬਾਂ ਦੀਆਂ ਬੇਟੀਆਂ ਨਾਲ ਕੀਤੇ ਜਾਣਗੇ ਬਸ ਇੱਕ ਵਾਰ ਕਲਮਾ ਪੜ ਕੇ ਸ਼ਰ੍ਹਾਂ ਵਿੱਚ ਆ ਜਾਓ ਫਿਰ ਧਰਤੀ ਤੋਂ ਅਸਮਾਨ ਤੱਕ ਤੁਹਾਡਾ ਹੀ ਰਾਜ ਭਾਗ ਬਣਾ ਦਿਆਂਗੇ। ਅੱਲਾ ਯਾਰ ਖਾਂ ਜੋਗੀ ਨੇ ਨਵਾਬ ਦੇ ਕਹੇ ਹੋਏ ਬੋਲਾਂ ਨੂੰ ਇਸ ਪ੍ਰਕਾਰ ਲਿਖਿਆ ਹੈ ਕਿ ਇਸ ਦਮ ਕਰੋ ਕਬੂਲ ਅਗਰ ਸ਼ਾਹ ਕੇ ਦੀਨ ਕੋ ਫਿਰ ਆਸਮਾ ਬਣਾ ਦੂੰ ਤੁਮਹਾਰੀ ਜ਼ਮੀਨ ਕੋ। ਸੂਬੇ ਦੀ ਗੱਲ ਖਤਮ ਹੁੰਦਿਆਂ ਸੁੱਚਾਨੰਦ ਨੇ ਫਿਰ ਬੜੇ ਪਿਆਰ ਭਰੇ ਲਹਿਜੇ ਵਿੱਚ ਆਖਿਆ ਕਿ ਬੱਚਿਓ ਜਿਵੇਂ ਸਾਡੇ ਸਭ ਦੇ ਸਿਰਮੌਰ ਨਵਾਬ ਸਾਹਿਬ ਹੁਕਮ ਕਰ ਰਹੇ ਨੇ ਨਾ ਸਲਾਮ ਕਰਕੇ ਉਸ ਹੁਕਮ ਨੂੰ ਮੰਨ ਲਓ। ਇਹ ਨਵਾਬ ਸਰਦਾਰ ਤੁਮਾਮੂ ਝੋਕਾ ਝੁਕ ਸਿਰ ਤੇ ਤੁਮ ਕਰੋ ਸਲਾਮਾ। ਸਾਹਿਬਜ਼ਾਦਿਆਂ ਬੇਖੌਫ ਹੋ ਕੇ ਉੱਤਰ ਦਿੱਤਾ ਐ ਨਵਾਬ ਅਸੀਂ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਕਲਮਾ ਪੜਿਆ ਹੈ ਹੁਣ ਹੋਰ ਕਿਸੇ ਕਲਮੇ ਦੀ ਸਾਨੂੰ ਲੋੜ ਨਹੀਂ। ਸਾਹਿਬਜ਼ਾਦੇ ਬੇਖੌਫ ਹੋ ਕੇ ਕਹਿਣ ਲੱਗੇ ਕਿ ਐ ਨਵਾਬ ਅਸੀਂ ਗੁਰੂ ਨਾਨਕ ਦੇਵ ਜੀ ਦਾ ਕਲਮਾ ਪੜਿਆ ਹੋਇਆ ਹੈ ਸਾਨੂੰ ਕਿਸੇ ਹੋਰ ਕਲਮੇ ਦੀ ਲੋੜ ਨਹੀਂ ਬਾਕੀ ਜੋ ਸਲਾਮ ਦੀ ਗੱਲ ਕਹਿੰਦੇ ਹੋ ਨਾ ਜੋ ਹਮ ਸੱਚੇ ਪਾਤਸ਼ਾਹ ਕੋ ਸਲਾਮ ਕੀਆ ਹੈ ਔਰ ਕੋ ਸਲਾਮ ਨਹੀਂ ਕਰਦੇ। ਸਾਹਿਬਜ਼ਾਦਿਆਂ ਦਲੇਰੀ ਨਾਲ ਜਵਾਬ ਦਿੱਤਾ ਕਿ ਅਸੀਂ ਇਸ ਸ੍ਰਿਸ਼ਟੀ ਦੇ ਰਚਨਹਾਰ ਸ੍ਰੀ ਅਕਾਲ ਪੁਰਖ ਜੀ ਜੋ ਸਭ ਧਰਤੀ ਦੇ ਮਾਲਕ ਹਨ ਤਿਨ੍ਹਾਂ ਦੇ ਚਰਨਾਂ ਵਿੱਚ ਸੀਸ ਅਰਪਿਆ ਹੋਇਆ ਹੈ ਇਸ ਲਈ ਇਹ ਸਿਰ ਕਿਸੇ ਜ਼ਾਲਮ ਕਿਸੇ ਜਰਵਾਣੇ ਕਿਸੇ ਹੋਰ ਮੂਹਰੇ ਕਿਸੇ ਵੀ ਹਾਲਤ ਵਿੱਚ ਨਹੀਂ ਚੁੱਕ ਸਕਦਾ। ਸਾਹਿਬਜ਼ਾਦਿਆਂ ਦੇ ਇਸ ਜ਼ੁਰਤ ਭਰੇ ਜਵਾਬ ਨੂੰ ਕਵੀ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਵਿੱਚ ਇਸ ਪ੍ਰਕਾਰ ਨਿਰੂਪਣ ਕੀਤਾ ਹੈ ਕਰਤਾ ਪੁਰਖ ਅਕਾਲ ਕਿਰਪਾਲੂ ਸਭ ਤੇ ਬਡੋ ਕਾਲ ਕੋ ਕਾਲੂ ਤਿਸ ਆਗੇ ਹਮ ਅਰਪੇ ਸੀਸ ਸਕਲ ਕਲਾ ਸਮਰੱਥ ਜਗਦੀਸ਼ ਇਹ ਨਰ ਪਾਮਰ ਪਾਪ ਕਮਾਵੈ ਕਿਮ ਇਹਨੇ ਆਗਿਆ ਸੀਸ ਨਵਾਵੈ ਸੁਨ ਕਰ ਸਭਾ ਸਕਲ ਬਿਸਮਾਈ ਇਹ ਬਾਰਕ ਕਿਆ ਸਮਝ ਸਕਾਈ। ਸਾਹਿਬਜ਼ਾਦਿਆਂ ਦਾ ਇਹ ਦਲੇਰੀ ਭਰਿਆ ਉੱਤਰ ਸੁਣ ਕੇ ਵਜੀਦ ਖਾਂ ਅਤੇ ਸਾਰੇ ਅਹਿਲਕਾਰ ਦੰਗ ਰਹਿ ਗਏ। ਸਾਰੇ ਆਪਸੀ ਗੱਲਾਂ ਕਰ ਰਹੇ ਸਨ ਕਿ ਵੇਖੋ ਗੁਰੂ ਗੋਬਿੰਦ ਸਿੰਘ ਦੇ ਬੱਚੇ ਕਿੰਨੇ ਨਿਡਰ ਤੇ ਨਿਰਲੋਭ ਹਨ ਤੇ ਕਿੰਨੀ ਸੂਝ ਦੇ ਮਾਲਕ ਹਨ, ਜਿਨ੍ਹਾਂ ਨੇ ਨਵਾਬ ਦਾ ਜਰਾ ਵੀ ਭੈ ਨਹੀਂ ਖਾਧਾ ਤੇ ਨਾ ਹੀ ਲੋਭ ਦੇ ਜਾਲ ਵਿਚ ਫਸੇ ਹਨ ਤੇ ਨਾ ਹੀ ਇਨ੍ਹਾਂ ਨੂੰ ਕੋਈ ਮੌਤ ਦਾ ਡਰ ਹੈ। ਸਾਹਿਬਜ਼ਾਦਿਆਂ ਦਾ ਦਲੇਰੀ ਭਰਿਆ ਉੱਤਰ ਸੁਣ ਕੇ ਵਜੀਦ ਖਾਂ ਤਾਂ ਚੁੱਪ ਹੋ ਗਿਆ। ਸੁੱਚਾ ਆਨੰਦ ਨੇ ਮੌਕਾ ਤਾੜਦਿਆਂ ਨਵਾਬ ਵਜੀਦ ਖਾਂ ਨੂੰ ਕਿਹਾ ਕਿ ਨਵਾਬ ਸਾਹਿਬ, ਤੁਸੀਂ ਇਨ੍ਹਾਂ ਬਾਗੀ ਦੇ ਪੁੱਤਰਾਂ ਦਾ ਉੱਤਰ ਸੁਣ ਲਿਆ ਹੈ ਨਾ? ਇਹ ਨਾਗਾਂ ਦੇ ਛੋਟੇ ਬੱਚੇ ਹਨ ਜੋ ਸਿਰ ਤੋਂ ਲੈ ਕੇ ਪੈਰ ਦੇ ਨੌਹਾਂ ਤੱਕ ਜ਼ਹਿਰ ਨਾਲ ਭਰੇ ਹੋਏ ਹਨ। ਨਾ ਤਾਂ ਇਹ ਇਸ ਸਭਾ ਤੋਂ ਡਰਦੇ ਨੇ, ਨਾ ਹੀ ਇਹ ਹਜ਼ੂਰ ਨੂੰ ਸਲਾਮ ਕਰਨਗੇ। ਇਨ੍ਹਾਂ ਦੇ ਹਿਰਦੇ ਅੰਦਰ ਬਹੁਤ ਭਾਰੀ ਹੰਕਾਰ ਭਰਿਆ ਹੋਇਆ ਹੈ, ਇਸ ਲਈ ਨਵਾਬ ਮੂਹਰੇ ਕਿਉਂ ਝੁਕਣਗੇ? ਸੂਰਜ ਪ੍ਰਕਾਸ਼ ਵਿਚ ਸੁੱਚੇ ਦਾ ਇਹ ਜਵਾਬ ਤੇ ਇਹ ਚੁੱਕ ਇਸ ਤਰ੍ਹਾਂ ਭਾਈ ਸੰਤੋਖ ਸਿੰਘ ਨੇ ਵਰਣਨ ਕੀਤੀ ਹੈ। ਸੁਨਤ ਜਰਿਓ ਖੱਤਰੀ ਮਤ ਮੰਦ, ਬੋਲਿਓ ਬਾਕ ਸੁਨਾਵਨ ਬ੍ਰਿੰਦ। ਇਹ ਨਾਗਨ ਕੇ ਬੱਚੇ ਛੋਟੇ, ਨੱਖ ਸਿੱਖ ਜ਼ਹਿਰ ਭਰੇ ਅਤ ਖੋਟੇ। ਨੈ ਨਵਾਬ ਕੋ ਕਰੈ ਸਲਾਮੂ, ਡਰਪਤ ਨਹੀਂ ਬਲੋਕ ਤਮਾਮੂ। ਇਨਕੇ ਉਰ ਹੰਕਾਰ ਵਡੇਰੇ, ਕਿਵੇਂ ਇਹ ਝੁਕੇ ਨਵਾਬ ਅਗੇਰੇ। ਮਨਹੂਸ ਸੁੱਚਾਨੰਦ ਨੇ ਆਪਣੀ ਗੱਲ ਜਾਰੀ ਰੱਖਦਿਆਂ ਵਜੀਦੇ ਨੂੰ ਆਖਿਆ ਕਿ ਜਨਾਬ, ਮੈਨੂੰ ਕੁਝ ਸਮਾਂ ਦਿੱਤਾ ਜਾਵੇ। ਜਿਨ੍ਹਾਂ ਬੱਚਿਆਂ ਨੂੰ ਤੁਸੀਂ ਸ਼ੀਰਕੋਰ, ਬਾਲਕ, ਬੱਚੇ ਤੇ ਬਦੋਸ਼ੇ ਸਮਝਦੇ ਹੋ ਨਾ, ਮੈਂ ਹੁਣੇ ਪਰਖ ਕਰਕੇ ਤੁਹਾਨੂੰ ਦੱਸ ਦਿੰਦਾ ਕਿ ਇਨ੍ਹਾਂ ਦੇ ਮਨ ਵਿਚ ਕੀ ਹੈ। ਜਿਸ ਤੋਂ ਤੁਸੀਂ ਇਨ੍ਹਾਂ ਦੀ ਹਸਤੀ ਅਤੇ ਇਨ੍ਹਾਂ ਦੇ ਮਨਸੂਬਿਆਂ ਦਾ ਆਪ ਅੰਦਾਜ਼ਾ ਲਗਾ ਲਓ। ਵਜੀਦੇ ਨੇ ਇਜਾਜ਼ਤ ਦੇ ਦਿੱਤੀ। ਪਾਪੀ ਸੁੱਚਾਨੰਦ, ਜਿਸ ਨੂੰ ਸਿੱਖ ਝੂਠਾ ਜਾਂ ਜੂਠਾਨੰਦ ਕਹਿ ਕੇ ਸੰਬੋਧਨ ਕਰਦੇ ਨੇ, ਕਰਮਚਾਰੀਆਂ ਨੂੰ ਕਹਿ ਦਰਵਾਜ਼ੇ ਤੋਂ ਬਾਹਰ ਤਿੰਨ ਤਖ਼ਤਪੋਸ਼ ਰਖਵਾ ਲੈ। ਇੱਕ ਤਖ਼ਤਪੋਸ਼ ਉੱਪਰ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ, ਦੂਸਰੇ ਤਖ਼ਤਪੋਸ਼ ਤੇ ਸੋਹਣੇ ਕੀਮਤੀ ਖਿਡੌਣੇ ਸਜਾਏ। ਤੀਜੇ ਤਖ਼ਤਪੋਸ਼ ਤੇ ਉਸ ਨੇ ਤੀਰ, ਕਮਾਨ, ਬੰਦੂਕ ਤੇ ਹੋਰ ਸ਼ਸਤਰ ਸਜਵਾ ਦਿੱਤੇ। ਸੁੱਚਾਨੰਦ ਦਾ ਵਿਚਾਰ ਸੀ ਕਿ ਜੇ ਭੋਲੇ ਭਾਲੇ ਬੱਚੇ ਹੋਏ ਤਾਂ ਮਠਿਆਈਆਂ ਖਾਣਗੇ ਤੇ ਖਿਡੌਣਿਆਂ ਨਾਲ ਖੇਡ ਵਿਚ ਪਰਚ ਜਾਣਗੇ, ਤੇ ਜੇ ਇਨ੍ਹਾਂ ਦੇ ਮਨ ਵਿਚ ਵਜੀਦ ਖਾਂ ਅੱਗੇ ਬਗਾਵਤ ਕਰਨ ਦਾ ਜਜ਼ਬਾ ਹੋਇਆ ਤਾਂ ਇਹ ਸ਼ਸਤਰ ਚੁੱਕਣਗੇ। ਵੀਰ ਮਰਗੇਸ਼ ਗ੍ਰੰਥ ਵਿਚ ਲਿਖਿਆ ਹੈ ਕਿ ਤਿੰਨਾਂ ਤਖ਼ਤਪੋਸ਼ਾਂ ਨੂੰ ਦੁਕਾਨਾਂ ਦਾ ਰੂਪ ਦੇ ਦਿੱਤਾ ਤਾਂ ਝੂਠਾਨੰਦ ਸਾਹਿਬਜ਼ਾਦਿਆਂ ਨੂੰ ਬਾਹਰ ਲੈ ਗਿਆ ਤੇ ਕਹਿਣ ਲੱਗਾ, ਬੱਚਿਓ, ਇਹ ਸਾਰੀਆਂ ਚੀਜ਼ਾਂ ਤੁਹਾਡੇ ਵਾਸਤੇ ਹਨ। ਤੁਸੀਂ ਆਪਣੀ ਮਨਪਸੰਦ ਦੀ ਮਠਿਆਈ, ਖਿਡੌਣੇ ਜਾਂ ਸ਼ਸਤਰ ਲੈ ਸਕਦੇ ਹੋ। ਗੁਰੂ ਜੀ ਦੇ ਲਾਲਾ ਨੇ ਤਿੰਨੇ ਦੁਕਾਨਾਂ ਲੱਗੀਆਂ ਵੇਖੀਆਂ ਤਾਂ ਉਨ੍ਹਾਂ ਨਾ ਤਾਂ ਮਠਿਆਈ ਵੱਲ ਝਾਤ ਮਾਰੀ ਤੇ ਨਾ ਹੀ ਖਿਡੌਣਿਆਂ ਵਾਲੀ ਦੁਕਾਨ ਵੱਲ ਕੋਈ ਧਿਆਨ ਦਿੱਤਾ। ਉਹ ਸਿੱਧੇ ਸ਼ਸਤਰਾਂ ਵਾਲੇ ਤਖ਼ਤਪੋਸ਼ ਤੇ ਗਏ। ਬਾਬਾ ਜ਼ੋਰਾਵਰ ਸਿੰਘ ਜੀ ਨੇ ਬੰਦੂਕ ਚੁੱਕ ਲਈ, ਬਾਬਾ ਫਤਿਹ ਸਿੰਘ ਜੀ ਨੇ ਇੱਕ ਸੋਹਣਾ ਛੋਟਾ ਜਿਹਾ ਨੀਜਾ ਚੁੱਕ ਲਿਆ। ਸੁੱਚਾਨੰਦ ਸਾਹਿਬਜ਼ਾਦਿਆਂ ਨੂੰ ਪੁੱਛਣ ਲੱਗਾ ਕਿ ਤੁਸੀਂ ਇਨ੍ਹਾਂ ਸ਼ਸਤਰਾਂ ਨਾਲ ਕੀ ਕਰੋਗੇ? ਸਾਹਿਬਜ਼ਾਦਿਆਂ ਨੇ ਉੱਤਰ ਦਿੱਤਾ, ਅਸੀਂ ਜੰਗਲ ਵਿਚ ਜਾਵਾਂਗੇ, ਖਿੰਡੇ ਪੁੰਡੇ ਸਿੰਘਾਂ ਨੂੰ ਇਕੱਠੇ ਕਰਾਂਗੇ ਤੇ ਮੁਗਲ ਸਾਮਰਾਜ ਦੇ ਹੋ ਰਹੇ ਜ਼ੁਲਮ ਵਿਰੁੱਧ ਲੜਾਂਗੇ। ਜਿੰਨਾ ਚਿਰ ਤੁਰਕਾਂ ਦੀ ਜੜ ਨਹੀਂ ਪੁੱਟੀ ਜਾਂਦੀ ਅਤੇ ਜ਼ਾਲਮਾਂ ਦਾ ਖਾਤਮਾ ਨਹੀਂ ਹੋ ਜਾਂਦਾ, ਅਸੀਂ ਲੜਦੇ ਹੀ ਰਹਾਂਗੇ। ਇਹ ਗੱਲਾਂ ਬਾਤਾਂ ਸੁਣ ਕੇ ਥੋੜੇ ਚਿਰ ਬਾਅਦ ਸੁੱਚਾਨੰਦ ਸਾਹਿਬਜ਼ਾਦਿਆਂ ਨੂੰ ਮੁੜ ਵਜੀਦ ਖਾਂ ਦੀ ਕਚਹਿਰੀ ਵਿਚ ਸ਼ਸਤਰਾਂ ਸਮੇਤ ਲੈ ਆਇਆ ਅਤੇ ਸੂਬੇ ਨੂੰ ਮੁਖਾਤਬ ਹੋ ਕੇ ਕਹਿਣ ਲੱਗਾ, ਹਜ਼ੂਰ, ਆਪ ਨੇ ਵੇਖ ਲਿਆ, ਇੱਕ ਨੇ ਬੰਦੂਕ ਚੱਕੀ ਹੋਈ ਜੇ ਤੇ ਦੂਜੇ ਨੇ ਹੱਥ ਵਿਚ ਨੇਜਾ ਫੜਿਆ ਹੋਇਆ ਹੈ, ਤੇ ਪਤਾ ਕਹਿ ਕੀ ਰਹੇ ਨੇ? ਇਹ ਕਹਿ ਰਹੇ ਨੇ ਕਿ ਅਸੀਂ ਸਿੰਘਾਂ ਨੂੰ ਇਕੱਠੇ ਕਰਾਂਗੇ, ਇਨ੍ਹਾਂ ਸ਼ਸਤਰਾਂ ਨਾਲ ਤੁਰਕ ਸਾਮਰਾਜ ਦੀ ਜੜ ਪਟਾਂਗੇ। ਹਜ਼ੂਰ, ਇਹ ਸ਼ੀਰਖੋਰ ਨਹੀਂ, ਸ਼ੇਰ ਕੇ ਬੱਚੇ ਹੈ, ਸ਼ੇਰ ਕੇ ਜਦ ਸਿਆਣੇ ਹੋਏਗੇ ਤਬ ਇਹ ਵੀ ਤੂਫਾਨ ਉਠਾਏਗੇ। ਵਜੀਦ ਖਾਂ ਨੇ ਖੁਦ ਸੁੱਚਾਨੰਦ ਦੇ ਕਥਨ ਦੀ ਪੁਸ਼ਟੀ ਕਰਨ ਹਿੱਤ ਸਾਹਿਬਜ਼ਾਦਿਆਂ ਨੂੰ ਪੁੱਛਿਆ, ਬੱਚਿਓ, ਜੇ ਅਸੀਂ ਭਲਾ ਤੁਹਾਨੂੰ ਛੱਡ ਦਈਏ ਤਾਂ ਤੁਸੀਂ ਕੀ ਕਰੋਗੇ? ਬਾਬਾ ਜ਼ੋਰਾਵਰ ਸਿੰਘ ਜੀ ਨੇ ਬੜੇ ਬੇਖੌਫ ਤੇ ਤੜਕ ਹੋ ਕੇ ਉੱਤਰ ਦਿੱਤਾ, ਕਰਨਾ ਕੀ ਆ? ਅਸੀਂ ਜੰਗਲਾਂ ਵਿਚ ਜਾਵਾਂਗੇ, ਸਿੱਖਾਂ ਨੂੰ ਇਕੱਠੇ ਕਰਾਂਗੇ ਤੇ ਜ਼ੁਲਮ ਦੇ ਵਿਰੁੱਧ ਜੰਗ ਕਰਾਂਗੇ। ਲਤੀਫ਼ ਦੇ ਲਿਖਣ ਅਨੁਸਾਰ ਵਜੀਦ ਖਾਂ ਨੇ ਪੁੱਛਿਆ ਕਿ ਜੇ ਤੁਸੀਂ ਹਾਰ ਗਏ ਤਾਂ ਫੇਰ ਕੀ ਕਰੋਗੇ? ਸਾਹਿਬਜ਼ਾਦਿਆਂ ਉੱਤਰ ਦਿੱਤਾ, ਫਿਰ ਦੁਬਾਰਾ ਸਿੰਘਾਂ ਨੂੰ ਇਕੱਠੇ ਕਰਾਂਗੇ, ਸਿੰਘਾਂ ਦੀ ਫੌਜ ਬਣਾ ਕੇ ਮੁੜ ਜ਼ਾਲਮ ਨਾਲ ਜ਼ੁਲਮ ਨੂੰ ਮਿਟਾਉਣ ਲਈ ਲੜਾਂਗੇ ਤੇ ਉਨਾ ਚਿਰ ਲੜਦੇ ਹੀ ਰਹਾਂਗੇ ਜਿੰਨਾ ਚਿਰ ਤੱਕ ਜ਼ਾਲਮ ਖਤਮ ਨਹੀਂ ਹੋ ਜਾਂਦੇ ਜਾਂ ਅਸੀਂ ਸ਼ਹੀਦ ਨਹੀਂ ਹੋ ਜਾਂਦੇ। ਨਵਾਬ ਸਾਹਿਬਜ਼ਾਦਿਆਂ ਦਾ ਉੱਤਰ ਸੁਣ ਕੇ ਹੱਕਾ ਬੱਕਾ ਰਹਿ ਗਿਆ ਤੇ ਕੁਝ ਚਿਰ ਲਈ ਚੁੱਪ ਹੋ ਗਿਆ। ਅੱਲਾ ਯਾਰ ਖਾਂ ਜੋਗੀ ਨੇ ਬੜਾ ਸੁੰਦਰ ਲਿਖਿਆ ਹੈ ਕਿ ਥੀ ਪਿਆਰੀ ਸੂਰਤੋਂ ਸੇ ਸਜ਼ਾਅਤ ਬਰਸ ਰਹੀ, ਨੰਨੀ ਸੀ ਮੂਰਤੋਂ ਸੇ ਥੀ ਜ਼ੁਰਤ ਬਰਸ ਰਹੀ, ਰੁਖ ਪਰ ਨਵਾਬ ਕੇ ਥੀ ਸ਼ਿਕਾਵਤ ਬਰਸ ਰਹੀ, ਰਾਜੋਂ ਕੇ ਮੂੰਹ ਪੇ ਸਾਫ਼ ਥੀ ਲਹਨਤ ਬਰਸ ਰਹੀ। ਲਾਗੇ ਖਲੋਤੇ ਸੁੱਚਾਨੰਦ ਨੇ ਮੌਕਾ ਵੇਖ ਕੇ ਸੱਟ ਮਾਰੀ, ਜਨਾਬ ਸੁਣੋ, ਇਹ ਸੁਣੋ ਸੱਪ ਦੇ ਬੱਚੇ ਆਖ ਕੀ ਰਹੇ ਨੇ। ਆਖਣ ਲੱਗਾ ਕਿ ਫਿਰਦੌਸੀ ਦਾ ਇੱਕ ਸ਼ੇਰ ਹੈ ਕਿ ਸੱਪ ਨੂੰ ਮਾਰਨਾ ਤੇ ਉਸ ਦੇ ਬੱਚਿਆਂ ਨੂੰ ਪਾਲਣਾ ਇਹ ਸਿਆਣਪ ਨਹੀਂ, ਇਹ ਸੱਚ ਜਾਣੋ ਕਿ ਭੇੜੀਏ ਦਾ ਬੱਚਾ ਭੇੜੀਆ ਹੀ ਹੁੰਦਾ। ਕਥਾ ਗੁਰੂ ਕੇ ਸੁਤਨਕੀ ਵਿਚ ਭਾਈ ਦੁਨਾ ਸਿੰਘ ਹੰਡੂਰੀਆ ਲਿਖਦੇ ਨੇ ਕਿ ਕਮਬਖਤ ਸੁੱਚਾਨੰਦ ਨੇ ਵਜੀਦ ਖਾਂ ਨੂੰ ਅਕਸਾਉਂਦਿਆਂ ਹੋਇਆ ਕਿਹਾ ਕਿ ਨੀਕੇ ਬਾਰਕ ਤੁਮ ਮਤ ਜਾਨੋ, ਨਾਗੋ ਕੇ ਇਹ ਪੂਤ ਬਖਾਨੋ, ਤੁਮਰੇ ਹਾਥ ਆਜ ਯਹ ਆਏ, ਕਰੋ ਅਬੈ ਆਪਣੇ ਮਨ ਭਾਏ। ਸੁੱਚਾਨੰਦ ਦਾ ਇਹ ਮਸ਼ਵਰਾ ਸੁਣ ਕੇ ਨਵਾਬ ਨੇ ਕਾਜ਼ੀ ਨੂੰ ਇਸ਼ਾਰਾ ਕੀਤਾ ਕਿ ਬਾਗੀਆਂ ਦੇ ਪ੍ਰਤੀ ਸ਼ਰ੍ਹਾ ਦਾ ਕੀ ਫਤਵਾ ਹੈ। ਤਾਂ ਕਾਜ਼ੀ ਕਹਿਣ ਲੱਗਾ ਕਿ ਜਨਾਬ ਇਹ ਸ਼ੀਰਖੋਰ ਬੱਚੇ ਹਨ, ਇਨ੍ਹਾਂ ਉੱਤੇ ਫਤਵਾ ਨਹੀਂ ਚਾੜਿਆ ਜਾ ਸਕਦਾ, ਬੱਚਿਆਂ ਨੂੰ ਛੱਡ ਦਿੱਤਾ ਜਾਵੇ। ਕਾਜ਼ੀ ਦਾ ਇਹ ਉੱਤਰ ਸੁਣ ਕੇ ਮਕਾਰੀ ਫਰੇਬੀ ਤੇ ਗੈਰਤਹੀਣ ਸੁੱਚਾ ਮੁੜ ਗੁਰੂ ਲਾਲਾ ਨੂੰ ਕਹਿਣ ਲੱਗਾ, ਬੱਚਿਓ ਧਿਆਨ ਦੇ ਕੇ ਮੇਰੀ ਗੱਲ ਸੁਣੋ, ਤੁਹਾਡਾ ਪਿਤਾ ਤੇ ਤੁਹਾਡੇ ਦੋਵੇਂ ਵੱਡੇ ਭਰਾ ਚਮਕੌਰ ਦੀ ਜੰਗ ਵਿਚ ਮਾਰੇ ਗਏ ਆ। ਹੁਣ ਤੁਹਾਡਾ ਇਸ ਸੰਸਾਰ ਵਿਚ ਕੋਈ ਸਹਾਰਾ ਨਹੀਂ ਰਹਿ ਗਿਆ। ਬਿਹਤਰੀ ਇਸੇ ਵਿਚ ਹੈ ਕਿ ਤੁਸੀਂ ਨਵਾਬ ਸਾਹਿਬ ਨੂੰ ਸਲਾਮ ਕਰੋ, ਉਹਨਾਂ ਦੀ ਗੱਲ ਮੰਨ ਕੇ ਕਲਮਾ ਪੜ ਲਓ। ਨਵਾਬ ਸਾਹਿਬ ਤੁਹਾਡੀ ਮੁਲਾਕਾਤ ਸ਼ਾਹ ਜੀ ਭਾਵ ਔਰੰਗਜ਼ੇਬ ਨਾਲ ਕਰਾ ਦੇਣਗੇ ਅਤੇ ਸ਼ਾਹ ਜੀ ਤੁਹਾਡੇ ਉੱਪਰ ਖੁਸ਼ ਹੋ ਕੇ ਤੁਹਾਨੂੰ ਕਿਸੇ ਵੱਡੇ ਖਿੱਤੇ ਦਾ ਰਾਜ ਭਾਗ ਬਖਸ਼ਿਸ਼ ਕਰ ਦੇਣਗੇ। ਸ਼ਾਹ ਜੀ ਤੁਹਾਨੂੰ ਰੇਸ਼ਮੀ ਪੁਸ਼ਾਕਾਂ ਤੇ ਸੋਨੇ ਦੇ ਗਹਿਣੇ ਵੀ ਪਹਿਨਾਉਣਗੇ ਤੇ ਜਦੋਂ ਤੁਸੀਂ ਵਿਆਹੁਣ ਯੋਗ ਹੋ ਗਏ, ਨੌਜਵਾਨ ਹੋ ਗਏ, ਤਦੋਂ ਤੁਹਾਡਾ ਨਿਕਾਹ ਸੁੰਦਰ ਲੜਕੀਆਂ ਨਾਲ ਪੜਾਉਣਗੇ। ਤੁਸੀਂ ਨੀਲੇ ਵਸਤਰ ਪਾ ਕੇ ਇੱਕ ਵਾਰ ਕਲਮਾ ਪੜ ਲਓ। ਗੁਰਬਿਲਾਸ ਪਾਤਸ਼ਾਹੀ ਦਸਵੀਂ ਵਿਚ ਭਾਈ ਕੋਰ ਸਿੰਘ ਜੀ ਲਿਖਦੇ ਨੇ ਕਿ ਸੁੱਚਾ ਕਹਿਣ ਲੱਗਾ ਕਿ ਤੁਮੇ ਸ਼ਾਹ ਕੋ ਮੇਲ ਕਰਾਵੈ, ਬਹੁ ਦੇਸਨ ਕੋ ਰਾਜ ਦਿਵਾਵੈ, ਪਟ ਭੂਖਨ ਤੁਮ ਅਨਗਨ ਦੈ ਹੈ, ਦੁਖਤਰ ਸਹਿਤ ਸਬੂਤਰ ਸੁਬੱਤਰ ਹੋਵੈ ਹੈ, ਜੇਤੀ ਨਾਰ ਚਹੋ ਸੋ ਦੇਹੀ, ਨੀਲ ਪਟੰਬਰ ਧਾਰੋ ਇਹੀ। ਸਾਹਿਬਜ਼ਾਦਿਆਂ ਨੇ ਸੁੱਚਾਨੰਦ ਦੀ ਗੱਲ ਸੁਣ ਕੇ ਕਿਹਾ, ਸੁਣ ਏ ਪੰਡਤਾ, ਸਾਡੇ ਪਿਤਾ ਨੂੰ ਕੋਈ ਮਾਰ ਨਹੀਂ ਜਾ ਸਕਦਾ। ਸ੍ਰੀ ਸਤਿਗੁਰੂ ਜੋ ਪਿਤਾ ਹਮਾਰਾ, ਜੱਗ ਮੈਂ ਕੌਣ ਸਕਿਆ ਜਿਸ ਮਾਰਾ, ਉਹ ਜਿੱਥੇ ਵੀ ਹਨ ਸਹੀ ਸਲਾਮਤ ਤੇ ਚੜ੍ਹਦੀ ਕਲਾ ਵਿਚ ਹਨ, ਤੇ ਜੋ ਤੂੰ ਹਾਸਾ ਨੂੰ ਸਿੱਖੀ ਧਰਮ ਤਿਆਗ ਕੇ ਮੁਸਲਮਾਨ ਬਣ ਲਈ ਕਹਿ ਰਿਹਾ ਨਾ, ਲਾਹਣਤ ਹੈ ਤੇਰੀ ਸੋਚਣੀ ਤੇ, ਤੂੰ ਸਾਡੇ ਘਰ ਦੀ ਰੀਤ ਨਹੀਂ ਜਾਣਦਾ। ਜੇ ਨਹੀਂ ਜਾਣਦਾ ਤਾਂ ਸੁਣ, ਹਮਰੇ ਬੰਸ ਰੀਤ ਇਮ ਆਈ, ਸੀਸ ਦੇ ਪਰ ਧਰਮ ਨਾ ਜਾਈ। ਅੱਗੋਂ ਸੁੱਚਾਨੰਦ ਨੇ ਭਰੀ ਕਚਹਿਰੀ ਵਿਚ ਸਿਰ ਤੇ ਹੱਥ ਮਾਰਦਿਆਂ ਕਿਹਾ, ਇਹ ਮੂਏ ਬਿਨ ਨਹਿ ਕਲਿਆ, ਕਿ ਇਹਨਾਂ ਨੂੰ ਮਾਰੇ ਤੋਂ ਬਿਨਾਂ ਜਨਾਬ ਤੁਹਾਡਾ ਕਲਿਆਣ ਨਹੀਂ ਜੀ ਹੋਣਾ। ਇੱਕ ਪਾਸੇ ਸੁੱਚਾਨੰਦ ਸਾਹਿਬਜ਼ਾਦਿਆਂ ਨੂੰ ਜਾਨੋ ਮਾਰ ਦੇਣ ਲਈ ਨਵਾਬ ਦੇ ਕੰਨ ਭਰ ਰਿਹਾ ਸੀ ਤੇ ਦੂਜੇ ਪਾਸੇ ਕਾਜ਼ੀ ਨੇ ਸ਼ੀਰਖੋਰ ਬੱਚਿਆਂ ਉੱਪਰ ਫਤਵਾ ਦੇਣ ਤੋਂ ਨਾਂਹ ਕਰ ਦਿੱਤੀ। ਇਸੇ ਦੁਚਿੱਤੀ ਵਿਚ ਸਰਹੰਦ ਦੇ ਸੂਬੇਦਾਰ ਵਜ਼ੀਦ ਖਾਂ ਨੇ ਗੁੱਸੇ ਵਿਚ ਸਾਹਿਬਜ਼ਾਦਿਆਂ ਨੂੰ ਸੰਬੋਧਨ ਕਰਕੇ ਕਿਹਾ ਕਿ ਬੱਚਿਓ ਸੁਣੋ, ਅੱਜ ਤਾਂ ਤੁਹਾਨੂੰ ਮੁਆਫ਼ ਕਰ ਦਿੱਤਾ ਜਾਂਦਾ ਹੈ, ਅਜੇ ਵੀ ਵੇਲਾ ਹੈ, ਸੋਚ ਵਿਚਾਰ ਕਰ ਲਓ, ਜੇ ਕੱਲ ਤੱਕ ਦੀਨ ਇਸਲਾਮ ਕਬੂਲ ਨਾ ਕੀਤਾ ਤਾਂ ਕਤਲ ਕਰ ਦਿੱਤੇ ਜਾਓਗੇ। ਤੇ ਨਾਲ ਹੀ ਸਿਪਾਹੀਆਂ ਨੂੰ ਹੁਕਮ ਕੀਤਾ ਕਿ ਸਾਹਿਬਜ਼ਾਦਿਆਂ ਨੂੰ ਵਾਪਸ ਠੰਡੇ ਬੁਰਜ ਵਿਚ ਲੈ ਜਾਓ।